ਇਸੇ ਤਰ੍ਹਾਂ ਅਸਮਾਨ ਜ਼ਮੀਨ ਤਾਂ ਇਹਨਾਂ ਵਿੱਚ ਸਾਰੀਆਂ ਚੀਜ਼ਾਂ ਨੇ ਪੈਦਾ ਕਰਨੇ ਨਾਲ ਕੰਮ ਮੁੱਕੀ ਗਿਆ। ਸੱਤਵੇਂ ਦਿਹਾੜੇ ਅੱਲਾਹ ਤਾਲਾ ਕੀ ਬਹਿਲ ਲੱਭੀ ਕਿਉਂਕਿ ਉਦੋਂ ਤੱਕ ਉਸ ਆਪਣਾ ਸਾਰਾ ਕੰਮ ਪੂਰਾ ਕਰੀ ਕਹਿੰਦਾ ਸੀ। ਉਸ ਸੱਤਵੇਂ ਦਿਹਾੜੇ ਕੀ ਬਰਕਤ ਦਿੱਤੀ ਤਾਂ ਉਸ ਕੀ ਮੁਕੱਦਸ ਬਣਾਇਆ ਕਿਉਂਕਿ ਉਹ ਉਸ ਦਿਹਾੜੇ ਆਪਣੇ ਸਾਰੇ ਕੰਮਾਂ ਕੋਲੋਂ ਵਿਹਲਾ ਹੋ ਗਿਆ ਸੀ। ਇਹ ਜ਼ਮੀਨ ਤਾਂ ਅਸਮਾਨੀ ਪੈਦਾਇਸ਼ ਨਾਲ ਬਿਆਨ ਹੈ। ਜਦੋਂ ਰੱਬ ਤਾਲਾ ਜ਼ਮੀਨ ਤੇ ਅਸਮਾਨ ਬਣਾਏ ਸ਼ੁਰੂ ਵਿੱਚ ਝਾੜੀਆਂ ਤੇ ਬੂਟੇ ਹਾਲੇ ਨਹੀਂ ਜੰਮੇ ਸਨ। ਵਜ੍ਹਾ ਇਹ ਸੀ ਕਿ ਰੱਬ ਤਾਲਾ ਬਾਰਿਸ਼ ਦਾ ਇੰਤਜ਼ਾਮ ਨਹੀਂ ਕੀਤਾ ਸੀ ਤੇ ਹਾਲੇ ਇਨਸਾਨ ਵੀ ਪੈਦਾ ਨਹੀਂ ਹੋਇਆ ਸੀ ਕਿ ਜ਼ਮੀਨ ਪਰ ਖੇਤੀਬਾੜੀ ਕਰੇ, ਬਲਕਿ ਪਾਣੀ ਜ਼ਮੀਨ ਵਿੱਚੋਂ ਨਿਕਲਾ ਸੀ ਜਿਹੜਾ ਸਾਰੀ ਜ਼ਮੀਨ ਕੀ ਵੱਤਰ ਦੇਣਾ ਸੀ। ਫਿਰ ਰੱਬ ਤਾਲਾ ਜ਼ਮੀਨੀ ਮਿੱਟੀ ਨਾਲ ਇਨਸਾਨ ਬਣਾਇਆ ਤਾਂ ਉਸ ਵਿੱਚ ਜ਼ਿੰਦਗੀ ਨਾਲ ਸਾਹ ਬਹਾਇਆ। ਇਸੇ ਤਰ੍ਹਾਂ ਬੰਦਾ ਜੀਣਾ ਜੀ ਹੋਈ ਗਿਆ। ਰੱਬ ਤਾਲਾ ਮਸ਼ਰਕ ਵਾਲੇ ਪਾਸੇ ਅਦਨ ਇਲਾਕੇ ਵਿੱਚ ਇੱਕ ਬਾਗ ਲਾਇਆ ਤੇ ਬਣਾਏ ਹੋਏ ਇਨਸਾਨ ਕੀ ਇਸ ਵਿੱਚ ਰੱਖਿਆ। ਰੱਬ ਤਾਲਾ ਹਰ ਤਰ੍ਹਾਂ ਨੇ ਸੋਹਣੇ ਦਰਖਤ ਉੱਥੇ ਜਮਾਏ ਜਿਹੜੇ ਚੰਗਾ ਫਲ ਦੇਣੇ ਸਨ। ਬਾਗ ਨੇ ਵਿਚਕਾਰ ਦੋ ਦਰਖਤ ਸਨ, ਇੱਕ ਨਾਲ ਫਲ ਖਾਣੇ ਨਾਲ ਜ਼ਿੰਦਗੀ ਲੱਭਣੀ ਸੀ ਤੇ ਦੂਏ ਨਾਲ ਫਲ ਖਾਣੇ ਨਾਲ ਅੱਛੇ ਤੇ ਬੁਰੇ ਨਹੀਂ ਪਹਿਚਾਣ। ਇੱਕ ਦਰਿਆ ਬਾਗਾਂ ਕੀ ਪਾਣੀ ਦੇਣੇ ਵਾਸਤੇ ਅਦਨ ਥੋਂ ਵਗਿਆ ਤੇ ਉੱਥੋਂ ਉਹ ਚੌਵਾਂ ਦਰਿਆਵਾਂ ਵਿੱਚ ਵੰਡਣ ਗਿਆ। ਪਹਿਲੇ ਦਰਿਆ ਦਾ ਨਾਂ ਫੈਸੂਨ ਹੈ। ਉਹ ਮੁਲਕ ਹਵੀਲਾ ਕੀ ਕੇਰੀ ਕੇ ਬਗਨਾ ਜਿੱਥੇ ਖਾਲਸ ਸੋਨਾ ਕੀਮਤੀ ਅਤਰ ਤੇ ਅਤੀਕੇ ਸੁਲਮਾਨੀ ਲੱਭਣੇ। ਦੂਏ ਦਰਿਆ ਦਾ ਨਾਂ ਜੈਉਨ ਹੈ, ਜਿਸ ਮੁਲਕ ਕੁਸ਼ ਨਿਸਾਰੀ ਜ਼ਮੀਨ ਕੀ ਕੇਰੇ ਵਿੱਚ ਰੱਖਿਆ ਹੋਇਆ ਹੈ। ਤ੍ਰੀਏ ਦਰਿਆ ਦਾ ਨਾਂ ਦਿਜਲਾ ਹੈ, ਜਿਹੜਾ ਮੁਲਕ ਅਸੂਰ ਨੇ ਮਸ਼ਰਕ ਵਾਲੇ ਪਾਸੇ ਜਾਣਾ ਹੈ। ਤੇ ਚੌਥੇ ਦਰਿਆ ਦਾ ਨਾਂ ਫਰਾਤ ਹੈ। ਫਿਰ ਰੱਬ ਤਾਲਾ ਬੰਦੇ ਕੀ ਕਿਨੀ ਕੇ ਬਾਗੇ ਅਦਨ ਵਿੱਚ ਰੱਖਿਆ ਤਾਂ ਕਿ ਉਹ ਉਸ ਬਾਗੇ ਨੀ ਬਾਗਬਾਨੀ ਤੇ ਦੇਖਭਾਲ ਕਰੇ। ਰੱਬ ਤਾਲਾ ਉਸਕੀ ਹੁਕਮ ਦਿੱਤਾ, ਤੂੰ ਬਾਗੇ ਨੇ ਇਹਨਾਂ ਸਾਰਿਆਂ ਦਰਖਤਾਂ ਨੇ ਫਲ ਬਗੈਰ ਰੋਕਣੇ ਟੋਕਣੇ ਤੂੰ ਖਾ, ਪਰ ਅੱਛੇ ਤੇ ਬੁਰੇ ਨੀ ਪਹਿਚਾਣ, ਦੇਣੇ ਵਾਲੇ ਦਰਖਤਾਂ ਨਾਲ ਫਲ ਕਦਾ ਨਾ ਖਾਇਆ, ਜੇ ਤੂੰ ਇਸਕੀ ਖਾਸੇ ਤਾਂ ਜ਼ਰੂਰ ਮਰੀ ਜਾਸੇ। ਰੱਬ ਤਾਲਾ ਸੋਚਿਆ ਬੰਦੇ ਨਾਲ ਇਕੱਲਾ ਰਹਿਣਾ ਚੰਗਾ ਨਹੀਂ ਤੇ ਮੈਂ ਉਸ ਵਾਸਤੇ ਇੱਕ ਚੰਗੀ ਮਦਦਗਾਰ ਬਣਾ ਸਾਂ। ਰੱਬ ਤਾਲਾ ਇਨਸਾਨ ਕੋਲੋਂ ਸਾਰੇ ਜਾਨਵਰ ਤੇ ਸਾਰੇ ਪਰਿੰਦੇ ਕਿਨੀ ਆਇਆ ਜਿਹੜੇ ਉਸ ਮਿੱਟੀ ਨਾਲ ਬਣਾਏ ਸਨ, ਤਾਂ ਕਿ ਪਤਾ ਲਗਾ ਕਿ ਇਨਸਾਨ ਇਹਨਾਂ ਨੇ ਕਹਿ ਨਾ ਰੱਖਣਾ। ਇਸ ਤਰ੍ਹਾਂ ਹਰ ਜਾਨਵਰ ਤੇ ਪਰਿੰਦੇ ਕੀ ਇਨਸਾਨੀ ਤਰਫੋਂ ਨਾ ਲੱਭੀ ਗਿਆ। ਇਸ ਤਰ੍ਹਾਂ ਬੰਦੇ ਸਾਰਿਆਂ ਮਾਲ ਡੰਗਰਾਂ ਪਰਿੰਦਿਆਂ ਤੇ ਜੰਗਲੀ ਜਾਨਵਰਾਂ ਨੇ ਨਾ ਰੱਖੇ, ਪਰ ਇਨਸਾਨ ਵਾਸਤੇ ਕੋਈ ਵੀ ਚੰਗੀ ਮਦਦਗਾਰ ਨਹੀਂ ਸੀ। ਫਿਰ ਰੱਬ ਤਾਲਾ ਬੰਦੇ ਪਰ ਬੂੰ ਡੂੰਘੀ ਨੀਂਦਰ ਭੇਜੀ। ਜਦੋਂ ਉਹ ਡੂੰਘੀ ਨੀਂਦਰ ਸੁੱਤਾ ਹੋਇਆ ਸੀ ਤੇ ਅੱਲਾਹ ਤਾਲਾ ਬੰਦੇ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢੀ ਕੇ ਉਸ ਜਗ੍ਹਾ ਵਿੱਚ ਗੋਸ਼ਤ ਭਰੀ ਛੋੜਿਆ। ਫਿਰ ਉਸ ਪਸਲੀ ਤੋਂ ਇੱਕ ਜ਼ਨਾਨੀ ਬਣਾਈ ਤੇ ਉਸ ਜ਼ਨਾਨੀ ਕੀ ਬੰਦੇ ਕੋਲ ਆਉਂਦਾ। ਬੰਦੇ ਆਖਿਆ ਇਹ ਮਾੜੀਆਂ ਅੱਡੀਆਂ ਵਿੱਚੋਂ ਅੱਡੀ ਹੈ ਤੇ ਮਾੜੇ ਗੋਸ਼ਤਾਂ ਵਿੱਚੋਂ ਗੋਸ਼ਤ ਹੈ। ਹੁਣ ਇਸਕੀ ਇਸ਼ਾ ਯਾਨੀ ਔਰਤ ਆਖਿਆ ਜਾ ਸੀ ਕਿਉਂਕਿ ਉਹ ਈਸ਼ ਯਾਨੀ ਮਰਦ ਵਿੱਚੋਂ ਕਿੰਦੀ ਗਈ ਹੈ। ਇਸ ਵਾਸਤੇ ਬੰਦਾ ਆਪਣੇ ਮਾਉ ਪਿਓ ਨਾਲੋਂ ਵੱਖ ਹੋਈ ਕਿ ਆਪਣੀ ਜਨਾਨੀ ਨਾਲ ਮਿਲਿਆ ਰਹਿਣਾ ਤੇ ਉਹ ਦੋਏ ਹੀ ਕੋਈ ਜਾਣੇ। ਉਹ ਦੋਏ ਨੰਗੇ ਸਨ ਪਰ ਇੱਕ ਦੂਏ ਕੋਲੋਂ ਸ਼ਰਮ ਨਹੀਂ ਕਰਨੇ ਸਨ।